ਅੱਖਾਂ ਚਮਕਾ ਕੇ ਕਿਉਂ? ਇਸ ਵੇਲੇ ਮਰਦਾਨਾ ਭੈ ਵਿੱਚੋਂ ਨਿਕਲ ਚੁੱਕਾ ਸੀ। ਉਸ ਨੇ ਹੁਣ ਬੜੇ ਦਿਲ ਨਾਲ ਸਾਜ਼ ਛੇੜ ਦਿੱਤਾ ਅਤੇ ਸ੍ਰੀ ਗੁਰੂ ਜੀ ਨੇ ਫਿਰ ਇੱਕ ਬੜੀ ਭਰਮੀ ਅਤੇ ਮੇਘ ਸਮਾਨ ਖਿੱਚਣ ਵਾਲੀ ਸੁਰ ਵਿੱਚ ਗਾਵਿਆ, ਭਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਧਰ ਚੱਲੀਐ ਸਹੀਐ ਪਾਰ, ਨਦਰੀ ਕਰਮੀ ਗੁਰ ਵਿਚਾਰ, ਭੈ ਬਿਨ ਕੋਏ ਨਾ ਲੰਘਸ ਪਾਰ, ਭੈ ਭਉ ਰਾਖਿਆ ਭਾਏ ਸਵਾਰ, ਰਹਾਓ ਭੈ ਤਨ ਅਗਨ ਪਖੈ ਭੈ ਨਾਲ, ਭੈ ਭਉ ਘੜੀਐ ਸ਼ਬਦ ਸਵਾਰ, ਭੈ ਬਿਨ ਘਾੜਤ ਕੱਚ ਨਿਕੱਚ, ਅੰਧਾ ਸੱਚਾ ਅੰਧੀ ਸੱਟ, ਬੁੱਧੀ ਬਾਜੀ ਉਪਜੈ ਚਾਓ, ਸਹਿਸ ਸਿਆਣਪ ਪਵੈ ਨ ਤਾਓ, ਨਾਨਕ ਮਨ ਮੁਖ ਬੋਲਣ ਵਾਓ, ਅੰਧਾ ਅੱਖਰ ਵਾਓ ਦੁਆਓ। ਇਸ ਵੇਰ ਡਾਢਾ ਸਹਿਮਾ ਅਸਰ ਪਿਆ, ਸਾਰੇ ਲੱਠਬਾਜ ਬੈਠ ਗਏ। ਪੰਡਾ ਆਪ ਬੈਠ ਗਿਆ ਤੇ ਬੋਲਿਆ, ਤਾਪਾ ਜੀ, ਮੈਂ ਸੁਖ ਸਬੀਲੀ ਨਾਲ ਸੁਨੇਹਾ ਘੱਲਿਆ ਸੀ, ਆਪ ਗਏ ਨਹੀਂ। ਗੁਰੂ ਜੀ ਲੈ ਜਾਏਗਾ ਤੇ ਚਲੇ ਜਾਵਾਂਗੇ। ਪੰਡਾ ਕੌਣ? ਗੁਰੂ ਜੀ ਘੱਲਣ ਵਾਲਾ। ਪੰਡਾ ਡਰ ਕੇ, ਉਹ ਕੌਣ ਹੈ? ਗੁਰੂ ਜੀ ਜਿਸ ਤੋਂ ਸਾਰੇ ਡਰਦੇ ਹਨ ਤੇ ਜੋ ਕਿਸੇ ਤੋਂ ਨਹੀਂ ਡਰਦਾ। ਪੰਡਾ ਉਹ ਕੌਣ ਹੈ? ਗੁਰੂ ਜੀ ਕਰਨੇ ਹਾਰ ਕੌਤਕਹਾਰ। ਪੰਡਾ ਉਹ ਕਿੱਥੇ ਹੈ? ਗੁਰੂ ਜੀ ਇੱਥੇ। ਪੰਡਾ ਦਿਸਦਾ ਨਹੀਂ? ਗੁਰੂ ਜੀ ਪਾਪੀਆਂ ਦੇ ਦਿਲਾਂ ਪਰ ਡਰ ਪਾਉਣ ਵਿੱਚ ਰੁੱਝ ਰਿਹਾ ਹੈ। ਪੰਡਾ ਪਾਪੀ ਕੌਣ ਹਨ? ਗੁਰੂ ਜੀ ਜੋ ਡਰਦੇ ਹਨ। ਪੰਡਾ ਡਰਦੇ ਕੌਣ ਹਨ? ਗੁਰੂ ਜੀ ਜੋ ਪਾਪੀ ਹਨ। ਪੰਡਾ ਗੱਲ ਟਾਲ ਕੇ, ਕੀ ਤੁਸੀਂ ਤ੍ਰਾਂਤੀ ਹੋ ਜੋ ਹਿੱਲੇ ਜੁੱਲੇ ਨਹੀਂ, ਡਰਾਂ ਤੋਂ ਡਰੇ ਨਹੀਂ ਤੇ ਡਰਾ ਰਹੇ ਹੋ? ਗੁਰੂ ਜੀ ਮੈਂ ਨਾ ਡਰਦਾ ਹਾਂ ਨਾ ਡਰ ਦਿੰਦਾ ਹਾਂ, ਮੈਂ ਕਰਨਹਾਰ ਦੇ ਪੈ ਵਿੱਚ ਹਾਂ ਤੇ ਚਾਹੁੰਦਾ ਹਾਂ ਕਿ ਸਭ ਉਸ ਦੇ ਪੈ ਵਿੱਚ ਹੋਣ। ਉਸ ਦਾ ਪੈ ਪਾਪ ਰਹਿਤ ਕਰਦਾ ਹੈ, ਪਾਪ ਰਹਿਤ ਹੋਣਾ ਨਿਰਪੈ ਹੋਣਾ ਹੈ, ਸੋ ਉਸ ਦਾ ਪੈ ਕਰਨਾ ਨਿਰਪੈ ਹੋਣਾ ਹੈ। ਪੰਡਾ ਪੈ ਤਾਂ ਨਿਰਬਲ ਖਾਂਦੇ ਹਨ। ਗੁਰੂ ਜੀ ਨਿਰਬਲ ਹੈ ਉਹ ਜੋ ਸੱਚ ਤੋਂ ਪਰੇ ਜਾਂਦਾ ਹੈ। ਹਾਂ, ਉਹ ਨਿਰਬਲ ਉਹ ਹੈ ਜੋ ਪਾਪ ਕਰਦਾ ਹੈ, ਪਾਪ ਨਿਰਬਲਤਾਈ ਉਤਪੰਨ ਕਰਦਾ ਹੈ, ਨਿਰਬਲਤਾਈ ਡਰ ਨੂੰ ਵਾਜਾਂ ਮਾਰਦੀ ਹੈ। ਪੰਡਾ ਤਾਂ ਤੂੰ ਨਿਸ਼ਪਾਪ ਹੈ, ਸਤਿਆਵਾਨ ਹੈ, ਜੇ ਹੁਣੇ ਮੇਰਾ ਕੁਤਕਾ ਪਾਰ ਕਰੇ ਤਾਂ ਕੀ ਤੂੰ ਪਾਪੀ ਹੈ? ਜੇ ਹੁਣੇ ਮੇਰਾ ਕੁਤਕਾ ਪਾਰ ਕਰੇ ਤਾਂ ਕੀ ਤੂੰ ਪਾਪੀ ਹੈ? ਗੁਰੂ ਜੀ ਮਰ ਜਾਣਾ, ਹਾਰ ਜਾਣਾ, ਅਪ ਕੀਰਤੀ ਵਿੱਚ ਆ ਜਾਣਾ, ਇਹ ਪਾਪਾਂ ਦੀਆਂ ਨਿਸ਼ਾਨੀਆਂ ਨਹੀਂ, ਨਾ ਡਰ ਜਾਣ ਦੇ ਚਿੰਨ ਹਨ। ਨਿਰਭੈ ਰਹਿਣਾ, ਹਾਂ ਅਪੈ ਹੋ ਜਾਣਾ ਅਪ ਜਸ ਤੋਂ, ਅਪ ਕੀਰਤੀ ਤੋਂ, ਸਰੀਰਕ ਕਸ਼ਟਾਂ ਤੋਂ, ਮੌਤ ਤੋਂ, ਇਹ ਸੱਤਿਆ ਦੇ ਪਿਆਰ ਨਾਲ ਹੁੰਦਾ ਹੈ। ਅਪ ਜਸ ਕਸ਼ਟ ਅਤੇ ਮੌਤ ਪਾਪ ਦੀ ਨਿਸ਼ਾਨੀ ਨਹੀਂ, ਨਾ ਭੈ ਦੀ ਦਲੀਲ ਹਨ। ਮਰ ਜਾਏਗਾ ਸਰੀਰ, ਜਿਸ ਮਰਨਾ ਹੈ ਜ਼ਰੂਰ, ਕਸ਼ਟ ਭੋਗੇਗੀ ਦੇਹ ਜੋ ਨਿੱਤ ਭੋਗਦੀ ਹੈ। ਅਪ ਜਸ ਹੋਏ ਨਾਉਂ ਦਾ ਜੋ ਕਦੇ ਪ੍ਰਸਿੱਧ ਨਹੀਂ ਸੀ ਅਤੇ ਫੇਰ ਪ੍ਰਸਿੱਧ ਹੋ ਕੇ ਲੋਕਾਂ ਦੇ ਦਿਲਾਂ ਤੋਂ ਲੈ ਗਿਆ। ਜਸ ਦੇਣ ਵਾਲੇ ਜਸ ਮੋੜ ਕੇ ਲੈ ਗਏ, ਅਪੈ ਪਦ ਵਾਲੇ ਦਾ ਕੀ ਘਟਿਆ? ਜੀਉ ਨਾ ਮਰੇਗਾ, ਨਾ ਕਸ਼ਟ ਪਾਏਗਾ, ਨਾ ਅਪ ਕੀਰਤੀ ਨਾਲ ਉਦਾਸ ਹੋਵੇਗਾ। ਪੰਡਾ ਘਬਰਾ ਕੇ, ਮੇਰੇ ਪਾਸ ਬੜਾ ਐਸ਼ਵਰਜ ਹੈ ਔਰ ਮੈਂ ਚਾਹੁੰਦਾ ਹਾਂ ਕਿ ਮੇਰੀ ਆਪ ਦੀ ਬਾਣ ਆਵੇ, ਜੋ ਚਾਹੋ ਲਓ, ਆਰਾਮ ਕਰੋ, ਵਧੋ ਫੁੱਲੋ, ਪਰ ਮੇਰੀ ਆਣ ਬਾਣ ਰਹੇ, ਲਾਜ ਰੱਖੋ, ਲਾਜ ਰਖਾਓ। ਮੋਤੀਆਂ ਦੇ ਮੰਦਰ, ਐਸ਼ਵਰਜ, ਸਿੱਧੀਆਂ, ਹੁਕਮ, ਹਾਸਲ ਸਭ ਹਾਜ਼ਰ ਹੈ, ਮੈਂ ਤ੍ਰਾਂਤੀ ਵਿਦਿਆ ਦਾ ਵੀ ਆਚਾਰਿਆ ਹਾਂ। ਗੁਰੂ ਜੀ ਨੇ ਇਹ ਸੁਣ ਕੇ ਇੱਕ ਸ਼ਬਦ ਗਾਵਿਆ, ਇਸ ਦੇ ਅਸਰ ਨਾਲ ਪੰਡੇ ਨੂੰ ਹੋਸ਼ ਆ ਗਈ ਅਤੇ ਬੋਲਿਆ, ਤੁਸੀਂ ਬ੍ਰਹਮ ਗਿਆਨੀ ਮਲੂਮ ਹੁੰਦੇ ਹੋ। ਗੁਰੂ ਜੀ ਬ੍ਰਹਮ ਗਿਆਨ ਬ੍ਰਹਮ ਨੂੰ ਹੈ, ਕਿਸੇ ਹੋਰ ਦੇ ਗਿਆਨ ਦਾ ਵਿਸ਼ਾ ਬ੍ਰਹਮ ਨਹੀਂ। ਪੰਡਾ ਮੈਨੂੰ ਦਿਸਦਾ ਹੈ कि तुहानूं ब्रह्म दा ज्ञान है। जे ब्रह्म दा ज्ञान ब्रह्म बिना किसे नूं नहीं तां तुसीं ब्रह्म हो, क्योंकि ब्रह्म ज्ञान बिना तुसां वर्गा कोई हो नहीं सकदा। गुरु जी, ब्रह्म अमित है, अनंत है, अनाद है, पंडा। ब्रह्म निर्गुण भी है, सरगुण भी है, ब्रह्म ब्रह्म भी है ते ईश्वर भी है। ईश्वर गुप्त भी ते प्रगट भी, ईश्वर विदेह भी है ते देह भी धारदा है। तू देह धारी ब्रह्म है। गुरु जी, देह एक देशी है, ब्रह्म सर्वदेशी है। पंडा, खिसिया के तेरे विच ब्रह्मत्व पूर्ण है, जिमें लोहे विच अग्नि का प्रवेश है। हाँ, मैनू दिसया है नूर, तेरे पिछे एक ब्राह्मण मर रहा है, इस दी हत्या किसनू? गुरु जी, जिसने इसनू मारन कल्या उस दे सिर इस ते मरण दी हत्या। मैं मरण मारन विच नहीं, मैं वैर मोह विच नहीं, मैं अपने प्यारे दे रंग विच टुर रहा हाँ। बैठ रहा, लेट रहा, हस रहा, खा रहा ते सौ रहा हाँ। पंडा, अखां मीट के फिर खोल के मेहर। गुरु जी, हाँ, मेहर रब दे घर मेहर, रब दे घर मेहर, हाजरां कू मेहर। पंडा उठ के बेसुध ब्राह्मण नूं चाह लियाया ते चरना अगे पा दिता। जोगी राज दियां अखां ताड़े लग रहियां सन, साह किसी अनोखी तरह आ रहे सन, हाथ पैर ढिले सटीजे पए सन। सतगुरु वेख के मुस्कराए ते बोले, चटान नाल टक्कर मारिया अपना सिर पाटदा है, खूह खट्टियां खाता मिलदा है, जादू कीतियां जादू पैंदा है, निर्वैर पिया है, चटान है, उस नूं वैर दी टक्कर मारिया अपना सिर खुलदा है। निर्वैर एक बलौर दा चटान है, जिस वल मानसक लहरां कलियां टकरा के परतदियां ते आपणे ते आ के पैंदियां ते आपे नूं मूर्छित करदियां हन। मानसक बल निर्वैर बल नाल टकरा के आपे नूं मारदा है। कौन किस नूं मारदा है? आपा आपे नूं मारदा है। आपा सत नूं उल्टा के असत दी ओट लै के सत नाल टकराउंदा है ते लम्मे साह लैंदा है। हाँ मरदानिया, भाई ला इस ब्राह्मण नूं अपने अछूत जाति दे चरण, जो कुलीन महारिषि दी होश परते ते जाग जी उठे। मरदाने ने उठ के हिलाया सिर ते रबाब दी ठोकर नाल प्यार दिता, ता जोगी राज दियां अखां बंद हो गईयां, सुआस ठीक हो गया ते चेहरे दी क्रांति बदल गई ते कोई कच्ची घड़ी विच उठ के बैठ गया। ये करिश्मा वेख के पंडे दा हिरदा हुण सारा बदल गया। इस दा असर उस दे डूंगे अंदर गया कि यह जरूर महापुरख है, इस विच महान शक्ति है, जिस तों बेसुध करके सट देण वाला असर पाउंदा पाउंदा ब्राह्मण आप बेसुध हो के मर चलिया सी। इस विच फिर किड्डी ताकत है कि झट वल कर दिता है सो। यह फिर बख्शिश दा समुंदर है, शांति दा भंडार है, फिर अपै है, गल करदा है तां पंडताई ते विधवता मात पैंदियां हन। सचमुच यह अवतार है, अवतार तो घट किसे विच ये गुण नहीं हो सकते, हुण शरण लैणी ही ठीक है। पंडा, महाराज मेरा उधार कीकू? गुरु जी, कुलक्षण छड्डिया। पंडा, कुलक्षण की हन? गुरु जी, असत झूठ। पंडा जी, होर? गुरु जी, जिथे वाहिगुरु का सिमरन होवे, कीर्तन होवे, परमेश्वर का प्यार ध्यान होवे, अर्थात जिथे नाम है उथे अदब करया कर, परमेश्वर दे प्यारिया नूं डराया ना कर। पंडा, मेरा उधार? गुरु जी, नाम जप, नाम सिमर, नाम त्याओ, नाम विच खेड, इल्लतां छड्ड दे। पंडा, सत बचन? पर जी, जगत विच वसदियां झूठ कुसत जोर धक्का इन्हां गल्लां दी लोड़ पै जांदी है। गुरु जी, कमजोर दिलां नूं लोड़ पैंदी है। जाण हे पंडे कि हैंकड़ वाले जोर वाले नहीं हुंदे, जोर अंदरले टिकाऊ तो सत दी दृढ़ता पर हुंदा है। डर जाना भी कमजोरी है, पर डराउणा भी दलील कमजोरी दी है। बड़े बड़े पातशाह जो जोर जुल्म करदे हन डरदे मारे करदे हन, ਕਿ ਮਤਾਂ ਸਾਨੂੰ ਕੋਈ ਮਾਰ ਨਾ ਸੁੱਟੇ, ਨਿਰਭੈ ਹੋਣਾ, ਅਭੈ ਪਦ 'ਤੇ ਟਿਕਣਾ, ਨਾ ਡਰਨਾ ਨਾ ਡਰਾਉਣਾ, ਇਹ ਤਾਕਤ ਹੈ ਜੋ ਸਰੀਰ ਮਨ ਦੇ ਆਤਮਾ ਦੇ ਬਲੀ ਹੋਣ ਦੀ ਦਲੀਲ ਹੈ। ਮੇਰਾ ਸਿੱਖ ਨਾ ਡਰੇਗਾ ਨਾ ਡਰਾਏਗਾ। ਮੇਰਾ ਸਿੱਖ ਆਪਣੇ ਜੀਵਨ ਦੇ ਬੇੜੇ ਨੂੰ ਸੱਚ ਦੇ ਧਰੂਹ ਨਿਹਾਰ ਕੁਤਬ ਨੁਮਾ ਦੀ ਸੇਧ 'ਤੇ ਟੋਰੇਗਾ। ਮੇਰਾ ਸਿੱਖ ਅੰਦਰੋਂ ਹਰ ਵੇਲੇ ਵਾਹਿਗੁਰੂ ਨਾਲ ਜੁੜਿਆ ਉਸ ਸਰਬ ਸ਼ਕਤੀਮਾਨ ਦੀ ਜੀਵਨ ਰਾਉ ਨਾਲ ਹਰ ਵੇਲੇ ਸੁਰਜੀਤ ਦਮ ਬਦਮ ਤਾਜ਼ਗੀ ਵਿੱਚ ਸਦਾ ਜਾਗ ਵਿੱਚ ਜ਼ਿੰਦਗੀ ਦੇ ਹੁਲਾਰਿਆਂ ਵਿੱਚ ਜੀਵਨ ਕਣੀ ਨਾਲ ਦਗਦਾ ਕਰਦਾ ਜਿਉਂਦਾ ਜਾਗਦਾ ਵਿਚਰੇਗਾ। ਮਹਾਰਾਜ ਦੇ ਵਾਕਾਂ ਦਾ ਅਚਰਜ ਅਸਰ ਪਿਆ, ਪੰਡਾ ਸਿੱਖ ਹੋ ਗਿਆ, ਨਾਮ ਤਰੀਕ ਹੋਇਆ। ਜੋ ਲੱਠਬਾਜ਼ ਆਏ ਸਨ ਸਾਰੇ ਸੁਣ ਰਹੇ ਸਨ, ਵੇਖ ਰਹੇ ਸਨ, ਸਾਰੇ ਸ਼ਰਧਾਵਾਨ ਹੋ ਗਏ ਅਤੇ ਮੱਥਾ ਟੇਕ ਕੇ ਵਿਦਾ ਹੋਏ। ਆਪਨੇ ਆਪਣਾ ਡੇਰਾ ਸਮੁੰਦਰ ਦੇ ਪਾਸੇ ਹੀ ਰੱਖਿਆ ਜਿੱਥੇ ਇਸ ਵੇਲੇ ਤੱਕ ਗੁਰੂ ਨਾਨਕ ਸਾਹਿਬ ਜੀ ਦੀ ਬਾਉਲੀ ਹੈ। ਇਸ ਦਾ ਜਲ ਮਿੱਠਾ ਹੈ, ਚਾਹੇ ਸਮੁੰਦਰ ਦੇ ਨੇੜੇ ਹੈ ਅਤੇ ਹੋਰ ਖੂਹਾਂ ਦਾ ਜਲ ਖਾਰਾ ਹੈ। ਪੰਡੇ ਅਤੇ ਸੰਗਤ ਨੇ ਸ਼ਹਿਰ ਜਾਣ ਲਈ ਜ਼ੋਰ ਲਾਇਆ, ਪਰ ਮਹਾਰਾਜ ਜੀ ਨੇ ਕਿਹਾ ਕਿ ਅਜੇ ਇੱਕ ਅੱਧ ਦਿਨ ਹੁਕਮ ਇੱਥੇ ਹੀ ਹੈ। ਮਰਦਾਨਾ ਉਜਾੜ ਤੋਂ ਕਾਲਾ ਪੈ ਰਿਹਾ ਸੀ ਅਤੇ ਬਸਤੀ ਵਿੱਚ ਜਾਣ ਲਈ ਤਾਂਗ ਰਿਹਾ ਸੀ, ਪਰ ਮਾਲਕ ਦੀ ਰਜ਼ਾ ਵਿੱਚ ਖੁਸ਼ ਸੀ, ਆਪਣੇ ਸੰਗੀਤ ਦੇ ਰੰਗ ਵਿੱਚ ਮਗਨ ਅਤੇ ਉੱਚ ਉਡਾਰੀਆਂ ਵਿੱਚ ਰਹਿੰਦਾ ਸੀ। ਰਾਤ ਗੁਜ਼ਰੀ, ਅੰਮ੍ਰਿਤ ਵੇਲਾ ਆ ਗਿਆ। ਮਰਦਾਨੇ ਨੇ ਕੀਰਤਨ ਆਰੰਭ ਕੀਤਾ। ਸੱਚੇ ਪਾਤਸ਼ਾਹ ਜੀ ਆਪੇ ਰਸੀਆ ਆਪ ਰਸ ਆਪੇ ਰਾਵਣਹਾਰ ਦੇ ਸੰਗੀਤ ਕੀਰਤਨ ਅਤੇ ਸਿਫਤ ਸਲਾਹ ਦੇ ਰੰਗ ਵਿੱਚ ਰੰਗੇ ਅਡੋਲ ਬੈਠੇ ਹਨ। ਸੰਗਤ ਆਉਣੀ ਆਰੰਭ ਹੋ ਗਈ। ਸੂਰਜ ਚੜ੍ਹੇ ਤੱਕ ਠੱਠ ਵੱਜਾ ਰਿਹਾ, ਫਿਰ ਭੋਗ ਪਿਆ, ਕੜਾਹ ਪ੍ਰਸ਼ਾਦ ਵਰਤਿਆ, ਸੰਗਤ ਵਿਦਾ ਹੋਈ। ਅੱਜ ਸੰਗਤ ਨੇ ਸ਼ਹਿਰ ਚੱਲਣ ਵਾਸਤੇ ਬਹੁਤ ਅਰਜੋਈ ਕੀਤੀ, ਪਰ ਆਪ ਨੇ ਆਖਿਆ ਕਿ ਅੱਜ ਦਾ ਦਿਨ ਹੁਕਮ ਇੱਥੇ ਰਹਿਣ ਦਾ ਹੈ, ਕੱਲ੍ਹ ਜੋ ਨਿਰੰਕਾਰ ਕਰਾਵੇਗਾ ਹੋਵੇਗਾ। ਜੰਤੀ ਦੇ ਵਸ ਜੰਤ ਹੈ, ਜਿਉਂ ਵਜਾਏਗਾ ਵਜੀਏਗਾ। ਲੌਡੇ ਪੈਰ ਜੋਗੀ ਰਾਜ ਬ੍ਰਾਹਮਣ ਦਰਸ਼ਨ ਨੂੰ ਆਇਆ, ਮੱਥਾ ਟੇਕ ਕੇ ਬੈਠ ਗਿਆ। ਸਤਿਗੁਰਾਂ ਨੇ ਆਦਰ ਦਿੱਤਾ, ਪਿਆਰ ਕੀਤਾ ਅਤੇ ਸੁੱਖ ਪੁੱਛੇ। ਤਦ ਜੋਗੀ ਨੇ ਆਖਿਆ, ਮਹਾਰਾਜ ਆਪ ਦੇ ਬਲ ਅੱਗੇ ਮੈਂ ਝੁੱਕ ਚੁੱਕਾ ਹਾਂ, ਆਪ ਦੀ ਕਰਨੀ ਕੀਰਤ ਦਾ ਲੋਹਾ ਮੰਨ ਚੁੱਕਾ ਹਾਂ, ਪਰ ਮੇਰੇ ਸ਼ੰਕੇ ਅਜੇ ਨਿਵਿਰਤ ਨਹੀਂ ਹੋਏ। ਗੁਰੂ ਜੀ ਨਿਵਾਰ ਲਓ, ਮਨ ਮੰਨੇ ਨਾ ਤਾਂ ਮਨ ਟਿਕੇ ਕਿਵੇਂ, ਟਿਕੇ ਨਾ ਤਾਂ ਉੱਚਾ ਕਿਵੇਂ ਹੋਵੇ, ਉੱਚਾ ਨਾ ਹੋਵੇ ਤਾਂ ਸਾਈਂ ਤਾਰ ਨਾਲ ਸੁਰ ਕਿਵੇਂ ਹੋਵੇ, ਜਿਉਂਦੀ ਤਾਰ ਨਾਲ ਨਾ ਸੁਰ ਹੋਵੇ ਤਾਂ ਆਪ ਜੀਵੇ ਕਿਵੇਂ, ਜੇ ਜੀਵੇ ਨਾ ਉਹ ਪਰਮ ਪਦਾਰਥ ਪਾਵੇ ਕਿਵੇਂ। ਸੋ ਪੁੱਛ ਹੇ ਬ੍ਰਾਹਮਣ ਰਾਜ, ਸ਼ੰਕਾ ਨਿਵਾਰ ਲੈ। ਬ੍ਰਾਹਮਣ ਆਪ ਨੇ ਕਿਹਾ ਹੈ ਨਾਮ ਜਪੋ, ਅਸੀਂ ਵੀ ਨਾਮ ਜਪਦੇ ਹਾਂ, ਪੰਡਾ ਵੀ ਨਾਮ ਜਪਦਾ ਆ, ਫਿਰ ਅਸੀਂ ਖੁਨਾਮੀ ਨਿਕਲੇ ਅਤੇ ਆਪ ਨੇ ਸਾਨੂੰ ਫਿਰ ਨਾਮ ਹੀ ਆਖਿਆ। ਗੁਰੂ ਜੀ ਤੁਸੀਂ ਨਾਮ ਨਹੀਂ ਜਪਦੇ ਸੋ, ਤੁਸੀਂ ਕਿਸੇ ਭਲੇਵੇਂ ਵਿੱਚ ਸੋ, ਮੂੰਹ ਤੋਂ ਕਿਸੇ ਦੇਵਤਾ ਦਾ ਨਾਮ ਐਵੇਂ ਘੜੀ ਦੋ ਘੜੀ ਲਈ ਜਾਣ ਨਾਮ ਕੀ ਕੂੰ ਆ। ਬ੍ਰਾਹਮਣ ਰੱਬ ਦਾ ਨਾਮ ਲਈ ਜਾਣਾ ਨਾਮ ਨਹੀਂ। ਗੁਰੂ ਜੀ ਰੱਬ ਦਾ ਨਾਮ ਆਖੋ, ਪਰ ਨਾਮ ਵਿੱਚ ਭਾਵਨਾ ਧਾਰ ਕੇ ਨਾਮ ਲਓ। ਬ੍ਰਾਹਮਣ ਕਿਵੇਂ? ਗੁਰੂ ਜੀ ਨਾਮ ਤੋਂ ਪਹਿਲੇ ਨਾਮੀ ਹੈ, ਇਹ ਨਿਸ਼ਚਾ ਧਾਰੋ, ਖਿਆਲ ਕਰੋ ਕਿ ਨਾਮੀ ਹੈ। ਇਸ ਦਿਸਦੇ ਅਤੇ ਵੱਸਦੇ ਸੰਸਾਰ ਵਿੱਚ ਇਸ ਦਾ ਮਾਲਕ ਅਤੇ ਪਾਲਕ ਵੱਸਦਾ ਹੈ, ਉਹ ਇਸ ਵਿੱਚ ਹੈ ਪਰ ਦਿਸਦਾ ਨਹੀਂ, ਉਸ ਦਾ ਰੂਪ ਰੇਖ ਰੰਗ ਨਹੀਂ ਹੈ ਪਰ ਹੈ ਘੱਟ ਘੱਟ, ਉਹ ਨਿਰੰਕਾਰ ਹੈ, ਉਹ ਜੋਤ ਸਰੂਪ ਹੈ, ਸਾਡਾ ਅੰਦਰਲਾ ਵੀ ਜੋਤ ਹੈ। ਹਾਂ ਨਿਰੰਕਾਰ ਮਿੱਟੀ ਅੰਧ ਵਾਂਗੂ ਨਹੀਂ, ਉਹ ਜਿਉਂਦਾ ਜਾਗਦਾ ਸਦਾ ਸੁਰਜੀਤ ਆਤਮ ਤੱਤ ਹੈ। ਉਸ ਦੇ ਰੰਗ, ਉਸ ਦੇ ਕਰਨੇ, ਉਸ ਦੇ ਵਿਚਾਰ, ਉਸ ਦੇ ਤੁਰੰਗ ਉਹੀ ਜਾਣੇ, ਕਿਉਂਕਿ ਉਹ ਸਾਡੇ ਵਰਗੇ ਨਹੀਂ। ਚਾਨਣੇ ਦੀ ਲਹਿਰ ਅਤੇ ਕਰਨੇ ਮਿੱਟੀ ਸਮਾਨ ਨਹੀਂ ਹੁੰਦੇ, ਉਹ ਜੋਤ ਹੈ ਸਾਡੇ ਅੰਦਰ, ਸਾਡਾ ਅੰਦਰਲਾ ਵੀ ਜੋਤ ਹੈ। ਜੇ ਦੋਹਾਂ ਦਾ ਮੇਲ ਰਹੇ ਤਾਂ ਸਾਡੀ ਨਿੱਕੀ ਜੋਤ ਦਾ ਚਾਨਣਾ ਵੱਧ ਜਾਵੇ, ਇਉਂ ਸਾਡਾ ਅੰਦਰਲਾ ਖਿੜਿਆ ਰਹੇਗਾ, ਨਹੀਂ ਤਾਂ ਬੁੱਝੇ ਦੀਵੇ ਵਾਂਗ ਢੱਠਾ ਜਿਹਾ ਅਤੇ ਸੋਚਾਂ ਵਿੱਚ ਦਿਸਣ ਵਾਲੇ ਦੀ ਤ੍ਰਿਸ਼ਨਾ ਵਿੱਚ ਮਨ ਰਹੇਗਾ ਅਤੇ ਦੁੱਖ ਪਾਏਗਾ। ਸੋ ਉਸ ਮਹਾਂਜੋਤੀ ਨਿਰੰਕਾਰ ਨਾਲ ਸਾਡੀ ਵਿੱਥ ਕਿਵੇਂ ਨਾ ਪਵੇ, ਇਹ ਸਾਡਾ ਪਰਮ ਪਰਮਾਰਥ ਹੈ। ਉਸ ਜੋਤੀ ਸਰੂਪ ਨੂੰ ਆਖੋ ਨਾਮੀ ਅਤੇ ਉਸ ਦੇ ਨਾਮ ਨੂੰ ਆਖੋ ਨਾਮ। ਸੋ ਨਾਮ ਵਿੱਚ ਨਾਮੀ ਦੀ ਭਾਵਨਾ ਧਾਰੋ, ਮਨ ਵਿੱਚ ਨਾਮ ਦਾ ਪ੍ਰਭਾਵ ਬੰਨੋ ਕਿ ਉਸ ਦਾ ਨਾਮ ਜਪਦੇ ਹਾਂ। ਹੁਣ ਸੋਚ ਕਰੋ ਕਿ ਜਦ ਕਿਸੇ ਦਾ ਨਾਮ ਲਈਏ ਤਾਂ ਧਿਆਨ ਨਾਮੀ ਵੱਲ ਚਲਾ ਜਾਂਦਾ ਹੈ ਕਿ ਨਾ। ਧਿਆਨ ਇਸ ਜਗਤ ਦਾ ਸਾਰਾ ਸਾਰ ਹੈ। ਜਿਸ ਕੰਮ ਵੱਲ ਧਿਆਨ ਹੈ ਉਹ ਹੋ ਰਿਹਾ ਹੈ, ਜਿਸ ਵੱਲੋਂ ਧਿਆਨ ਮੁੜਿਆ ਉਹ ਕੰਮ ਰਹਿ ਗਿਆ। ਹਾਲੀ ਧਿਆਨ ਹੱਲ ਅਤੇ ਬਲਦਾਂ ਵਿੱਚ ਦਿੰਦਾ ਹੈ ਤਾਂ ਹੱਲ ਵਹਿੰਦਾ ਹੈ। ਵਿਦਿਆਰਥੀ ਦਾ ਧਿਆਨ ਵਿੱਦਿਆ ਵਿੱਚ ਜਾਂਦਾ ਹੈ ਤਾਂ ਵਿੱਦਿਆ ਪੜ੍ਹੀ ਜਾਂਦੀ ਹੈ, ਪਰ ਸਾਡਾ ਧਿਆਨ ਦ੍ਰਿਸ਼ਟਮਾਨ ਤੋਂ ਉਚੇਰਾ ਨਹੀਂ ਉੱਠਦਾ। ਅਸਾਂ ਨਾਮੀ ਵਿੱਚ ਭਾਵਨਾ ਧਾਰ ਕੇ ਨਾਮ ਜਪਣਾ ਹੈ, ਜਿਸ ਨਾਲ ਧਿਆਨ ਨੇ ਨਾਮੀ ਵਿੱਚ ਜਾਣਾ ਹੈ। ਸੋ ਉਸ ਸਾਰੀ ਕਿਰਿਆ ਨੂੰ ਜੋ ਧਿਆਨ ਨੂੰ ਦ੍ਰਿਸ਼ਟਮਾਨ ਤੋਂ ਚੁੱਕਣ ਅਤੇ ਦ੍ਰਿਸ਼ਟਾ ਵਿੱਚ ਲਾਉਣ 'ਤੇ ਖਰਚ ਹੁੰਦੀ ਹੈ, ਨਾਮ ਆਖਦੇ ਹਨ। ਜਦੋਂ ਨਾਮ ਦੁਆਰਾ ਧਿਆਨ ਸਾਈਂ ਵੱਲ ਲੱਗ ਗਿਆ ਤਦ ਉਸ ਧਿਆਨ ਦੇ ਲੱਗੇ ਰਹਿਣ ਨੂੰ ਨਾਮ ਆਖਦੇ ਹਨ। ਜਦੋਂ ਉਹ ਲੱਗਾ ਧਿਆਨ ਸਾਈਂ ਵੱਲੋਂ ਪਿਆਰ ਵਰਵਲੇ ਅਤੇ ਜੀਵਨ ਰੋਂ ਨਾਲ ਭਰੇ ਤਰੰਗ ਲੈ ਕੇ ਖੀਵਾ ਹੁੰਦਾ ਹੈ, ਮਿਹਰ ਦੀ ਲਹਿਰ ਵਿੱਚ ਠਾਠਾਂ ਮਾਰਦੀ ਆਉਂਦੀ ਹੈ, ਉਸ ਨੂੰ ਨਾਮ ਆਖਦੇ ਹਨ। ਜਦੋਂ ਇਸ ਰੰਗ ਵਿੱਚ ਰੰਗੇ ਹੋਇਆਂ ਘੱਟ ਘੱਟ ਵਿੱਚ ਵਣ ਤ੍ਰਿਣ ਵਿੱਚ ਪਿਆਰਾ ਹੀ ਪਿਆਰਾ ਦਿਸਦਾ ਹੈ, ਉਸ ਨੂੰ ਨਾਮ ਆਖਦੇ ਹਨ। ਧਿਆਨ ਨੂੰ ਦ੍ਰਿਸ਼ਟਮਾਨ ਉੱਤੋਂ ਚੁੱਕਣ ਦੇ ਪ੍ਰਥਮ ਤਰੱਦਤ ਤੋਂ ਲੈ ਕੇ ਨਾਮੀ ਦੇ ਪ੍ਰਾਪਤ ਹੋ ਜਾਣ ਤੱਕ ਦੇ ਸਾਰੇ ਰੰਗ ਨੂੰ ਅਸੀਂ ਨਾਮ ਆਖਦੇ ਹਾਂ। ਨਾਮ ਨੇਰਾ ਰਟਨ ਮਾਤਰ ਨਹੀਂ, ਨਾਮ ਰਟਨ ਹੈ, ਜਪ ਹੈ, ਸਿਮਰਨ ਹੈ, ਨਾਮ ਜੀਵਨ ਹੈ, ਨਾਮ ਮਿਹਰ ਹੈ, ਨਾਮ ਰੂਹ ਅਤੇ ਰੱਬ ਦਾ ਸੰਯੋਗ ਹੈ। ਉਸ ਨਾਲ ਪਿਆਰ ਪ੍ਰੇਮ ਤਰੰਗ ਸੁੱਖ ਰਸ ਰੰਗ ਮਾਨਣ ਦਾ ਨਾਮ ਹੈ। ਅਸੀਂ ਜਦ ਨਾਮ ਆਖਦੇ ਹਾਂ ਤਾਂ ਜੀਵ ਨਾਲ ਵਾਹਿਗੁਰੂ ਉਚਾਰਨ ਤੋਂ ਲੈ ਕੇ ਨਾਮ ਵਿੱਚ ਪ੍ਰਾਪਤ ਹੋ ਰੱਬੀ ਰਹੁੰ ਵਾਲੇ ਜੀਵਨ ਦੇ ਸਾਰੇ ਹੁਲਾਰਿਆਂ ਅਤੇ ਉਮਾਹਾਂ ਦਾ ਇੱਕ ਉੱਜਲ ਪੁਜ਼ਵਲਤ ਦਗਦਗ ਕਰਦਾ ਸੂਰਜ ਦੇਖਦੇ ਹਾਂ। ਨਾਮ ਹੈ ਨਾਮੀ ਵੱਲ ਲੱਗਣਾ ਅਤੇ ਇਸ ਤੋਂ ਲੈ ਕੇ ਨਾਮ ਵੱਲੋਂ ਮਿਹਰ ਦਾ ਵਰਸਾਓ, ਹਾਂ ਉਸ ਵੱਲੋਂ ਉੱਤਰ ਰਹੇ ਪਿਆਰ ਉਮਾਹ ਅੰਦਰਲੀ ਸੋਝੀ ਤੱਕ ਦਾ ਨਾਓ ਨਾਮ ਹੈ। ਸੋ ਤੁਸੀਂ ਵੇਖ ਲਓ ਜੋ ਤੁਸੀਂ ਨਾਮ ਜਪਦੇ ਸੋ ਉਹ ਅਤੇ ਇਹ ਕੁਛ ਫਰਕ ਰੱਖਦੇ ਹਨ। ਬ੍ਰਾਹਮਣ ਠੰਡਾ ਸਾਹ ਲੈ ਕੇ ਆਪ ਤਾਨਿਆ ਹੋ ਮੇਰੇ ਸੁੱਤੇ ਦੀ ਜਾਗ ਖੋਲੀ ਜੇ, ਮੈਂ ਤਾਂ ਨਿਰਾ ਮਟਰ ਮਟਰ ਸ਼ਿਵ ਸ਼ਿਵ ਕਰਨ ਕੇ ਲੋਕੀ ਪਏ ਸੁਣਨ ਕਿ ਭਗਤ ਹੈ ਅਤੇ ਜੀਵ ਤਾਲੂ ਨਾਲ ਪਈ ਵੱਜੇ, ਦੰਦ ਪਏ ਦੰਦਾਂ ਨਾਲ ਖਾਣ ਖੜੱਕਾ ਅਤੇ ਹੱਥ ਨਾਲ ਪਿਆ ਮਣਕੇ ਅਤੇ ਮਣਕਾ ਠਾਹ ਠਾਹ ਵੱਜੇ। ਇਸ ਨੂੰ ਦੋ ਤਰੇ ਘੜੀ ਕਰ ਉੱਠਣਾ ਨਾਮ ਜਾਣਦਾ ਸਾਂ, ਹੁਣ ਪਤਾ ਲੱਗਾ ਕਿ ਜੀਵ ਨਾਲ ਜਪਣਾ ਨਿਸਫਲ ਹੈ। ਗੁਰੂ ਜੀ ਫੇਰ ਭੁੱਲ ਵਿੱਚ ਚਲੇ ਗਏ ਹੋ, ਜੀਵ ਨਾਲ ਜਪਣਾ ਸਫਲ ਨਾਮ ਹੈ। ਜਪਣਾ ਕਰਮ ਹੀ ਜੀਵ ਦਾ ਹੈ, ਜੀਵ ਅੱਖਰ ਉਚਾਰਦੀ ਹੈ, ਨਾਮ ਵੀ ਅੱਖਰਾਂ ਦਾ ਹੈ। ਪਿਆਰਿਆ ਸਾਰੀ ਗੱਲ ਮੁੜ ਸਮਝ ਲੈ, ਨਾਮ ਆਤਮ ਜਾਗ ਨੂੰ ਆਖੀਦਾ ਹੈ। ਮਨ ਮਾਇਆ ਦੇ ਵਿਸਮਾਦ ਵਿੱਚ ਸੌਂ ਰਿਹਾ ਹੈ, ਮਰਨ ਤੁਲ ਨੀਂਦ ਵਿੱਚ ਹੈ, ਇਸ ਦਾ ਜਾਗ ਉੱਠਣਾ ਅਤੇ ਉਸ ਜਾਗ ਵਿੱਚ ਫਿਰ ਜਾਗਦੇ ਰਹਿਣਾ ਨਾਮ ਹੈ। ਸਰੀਰ ਦੀ ਨੀਂਦ ਕਿ ਜਾਗ ਕੋਈ ਅਰਥ ਨਹੀਂ ਰੱਖਦੀ, ਮਨ ਮਾਇਆ ਵਿਸਮਾਦ ਦੀ ਮੂਰਛਾ ਤੋਂ ਉੱਠ ਕੇ ਆਤਮ ਵਿਸਮਾਦ ਦੀ ਜਾਗਰਤ ਵਿੱਚ ਆ ਕੇ ਇੱਕ ਰੱਬੀ ਜੀਵਨ ਦੀ ਰੌਂ ਵਿੱਚ ਵੱਸਦਾ ਹੈ। ਪਰੰਤੂ ਆਰੰਭ ਤਾਂ ਜੀਵ ਦੇ ਨਾਮ ਜਪਣ ਤੋਂ ਹੀ ਹੁੰਦਾ ਹੈ। ਬ੍ਰਾਹਮਣ ਜੀ ਫੇਰ ਮੇਰੀ ਭੁੱਲ ਦਿਖਲਾਓ ਜੋ ਮੈਂ ਨਿਰਸੰਸੇ ਸਮਝ ਜਾਵਾਂ। ਗੁਰੂ ਜੀ ਤੇਰੀਆਂ ਭੁੱਲਾਂ ਦੋ ਹਨ, ਇੱਕ ਇਸ ਤੋਂ ਪਹਿਲੀ ਅਤੇ ਇੱਕ ਮਗਰਲੀ। ਨਾਮ ਤੋਂ ਪਹਿਲਾਂ ਨਾਮੀ ਦਾ ਥਹੁ ਪਤਾ ਸੁਣੀਦਾ ਹੈ, ਪਹਿਲਾਂ ਨਾਮੀ ਹੈ ਫਿਰ ਨਾਮ ਹੈ ਫਿਰ ਨਾਮੀ ਹੈ, ਆਦਿ ਅਤੇ ਅੰਤ ਨਾਮੀ ਹੈ ਵਿੱਚ ਨਾਮ ਹੈ। ਪਹਿਲਾਂ ਨਾਮੀ ਦੇ ਗੁਣ ਸੁਣੀਦੇ ਹਨ, ਕਿ ਉਹ ਪਿਆਰ ਕਰਦਾ ਹੈ, ਪਾਲਦਾ ਹੈ, ਮਤ ਦਿੰਦਾ ਹੈ, ਆਪਣੇ ਨਾਲ ਰੱਖਣਾ ਲੋਚਦਾ ਹੈ, ਉਹ ਸਦਾ ਹੈ। ਉਸ ਨਾਲ ਮਿਲ ਕੇ ਅਸੀਂ ਸਦਾ ਸੁਖੀ ਹੋ ਸਕਦੇ ਹਾਂ। ਉਸ ਵਿੱਚ ਅੱਪੜਨਾ ਸਾਡੇ ਜੀਵਨ ਦਾ ਪ੍ਰਯੋਜਨ ਹੈ। ਜਿਉਂਦੇ ਜੀ ਉਸ ਦੇ ਨਾਲ ਹੋ ਜਾਣਾ ਅਤੇ ਨਾਲ ਵਸਣਾ ਸਾਡਾ ਪਰਮਾਰਥ ਹੈ। ਪਰ ਹਾਂ, ਅਸੀਂ ਦੁਖੀ, ਇਹ ਦੁੱਖ ਨਾਮੀ ਤੋਂ ਵਿਛੜੇ ਰਹਿਣ ਕਰਕੇ ਹੈ। ਹਰ ਪ੍ਰਾਣੀ ਨੂੰ ਇਹ ਇੱਛਾ ਹੈ ਕਿ ਇਸ ਲਈ ਸਾਰੇ ਯਤਨ ਕਰਦੇ ਹਨ ਕਿ ਸੁਖੀ ਹੋਈਏ, ਪਰ ਮਾਇਆ ਵਿੱਚ ਸੁੱਖ ਨੂੰ ਭਾਲਣ ਕਰਕੇ ਸਾਰੇ ਦੁਖੀ ਹੀ ਰਹਿੰਦੇ ਹਨ, ਕਿਉਂਕਿ ਮਾਇਆ ਪਰਮੇਸ਼ਰ ਤੋਂ ਉਲਟ ਭੁਲਾਵੇ ਦਾ ਨਾਮ ਹੈ। ਮਾਇਆ ਪਰਮੇਸ਼ਰ ਦੇ ਸਾਡੇ ਵਿੱਚ ਵਿਥ ਦਾ ਨਾਮ ਹੈ ਅਤੇ ਸੱਚਾ ਸੁੱਖ ਹੈ ਉਸ ਨਾਲ ਮੇਲ ਵਿੱਚ। ਸੋ ਜੇ ਸਦਾ ਸੁੱਖ ਦੀ ਇੱਛਾ ਹੋਵੇ ਤਾਂ ਆਦਮੀ ਮਾਇਆ ਤੋਂ ਉੱਠਣ ਅਤੇ ਨਾਮ ਵਿੱਚ ਜਾਣ ਦੀ ਇੱਛਾ ਕਰਦਾ ਹੈ। ਜੋ ਐਸੀ ਇੱਛਾ ਕਰੇ ਉਹ ਨਾਮੀ ਦੇ ਗੁਣ, ਸਿਫਤ, ਸਰੂਪ, ਲੱਛਣਾਂ ਦਾ ਹਾਲ ਸਮਝਦਾ ਹੈ, ਸਮਝਦਾ, ਸੁਣਦਾ। ਇਸ ਲਈ ਹੈ ਕਿ ਦੇਖ ਤਾਂ ਉਸ ਨੂੰ ਸਕਦਾ ਨਹੀਂ, ਕਿਉਂਕਿ ਉਹ ਅਗੋਚਰ ਹੈ। ਤਾਂ ਤੇ ਇੱਕ ਖਿਆਲ ਬਣਾਉਂਦਾ ਹੈ ਨਾਮੀ ਦੇ ਸਰੂਪ ਅਤੇ ਗੁਣਾਂ ਦਾ, ਆਪਣੇ ਅੰਦਰ ਇੱਕ ਧਰੁਵਾ ਬੰਨਦਾ ਹੈ ਨਾਮੀ ਦਾ ਅਤੇ ਪ੍ਰਯੋਜਨ ਬਣਾਉਂਦਾ ਹੈ ਨਾਮ ਵਿੱਚ ਧਿਆਨ ਲਾ ਲੈਣ ਦਾ। ਸੋ ਤੁਹਾਡੀ ਪਹਿਲੀ ਭੁੱਲ ਇਹ ਹੈ ਕਿ ਤੁਸੀਂ ਨਾਮੀ ਦਾ ਖਿਆਲ ਬੰਨੇ ਬਿਨਾਂ ਅਤੇ ਧਿਆਨ ਨੂੰ ਦ੍ਰਿਸ਼ਟਮਾਨ ਦਿਸਣ ਵਾਲੇ ਪਦਾਰਥਾਂ ਤੋਂ ਚੁੱਕ ਕੇ ਨਾਮੀ ਵਿੱਚ ਲਾ ਲੈਣ ਦਾ ਪ੍ਰਯੋਜਨ ਧਾਰੇ ਬਿਨਾਂ ਨਾਮ ਰਟਣਾ ਸ਼ੁਰੂ ਕਰ ਦਿੰਦੇ ਹੋ। ਜਦ ਨਾਮ ਦੇ ਅਰਥ ਵੱਲ ਪਹਿਲਾਂ ਭਾਵਨਾ ਹੀ ਨਹੀਂ ਧਾਰੀ ਤਾਂ ਦੱਸੋ ਕਿਸ ਦਾ ਨਾਮ ਜਪਦੇ ਹਾਂ। ਪਹਿਲਾਂ ਪਰਮੇਸ਼ਰ ਵਿੱਚ ਭਾਵਨਾ ਧਾਰੋ, ਫਿਰ ਨਾਮ ਜਪੋ। ਇਹ ਜਾਣ ਕੇ ਕਿ ਇਹ ਨਾਮ ਉਸ ਮਾਲਕ ਪਾਲਕ ਦਾ ਹੈ, ਜਪਦਿਆਂ ਇਸ ਕੋਸ਼ਿਸ਼ ਵਿੱਚ ਰਹੋ ਕਿ ਹਾਜ਼ਰਾ ਹਜ਼ੂਰ ਦੀ ਹਜ਼ੂਰੀ ਵਿੱਚ ਯਕੀਨ ਕਰਕੇ ਨਾਮ ਜਪ ਰਹੇ ਹਾਂ। ਬ੍ਰਾਹਮਣ, ਠੀਕ ਹੈ, ਸਿਰ ਹਿਲਾ ਕੇ, ਸਵਾਦ ਆ ਗਿਆ। ਫੇਰ ਜੀ, ਜਦ ਇਹ ਖਿਆਲ ਬਣਾ ਲਿਆ ਅਤੇ ਮਨ ਲੱਗ ਗਿਆ, ਫਿਰ ਜੀਵ ਦੀ ਕੀ ਲੋੜ ਰਹੀ? ਗੁਰੂ ਜੀ, ਇੱਥੇ ਹੀ ਨੁਕਤੇ ਦੀ ਗੱਲ ਹੈ। ਜੇ ਤਾਂ ਇਹ ਨਾਮੀ ਦੇ ਵਜੂਦ ਦਾ ਖਿਆਲ ਅਤੇ ਨਾਮੀ ਵਿੱਚ ਧਿਆਨ ਜੋੜ ਲੈਣ ਦਾ ਪ੍ਰਯੋਜਨ ਸਮਝ ਵਿੱਚ ਆਉਂਦਿਆਂ ਮਨ ਵਿੱਚ ਲਗਾਤਾਰ ਹੁਲਾਰਾ ਉਸ ਦੀ ਯਾਦ ਦਾ ਆ ਗਿਆ, ਸਾਈਂ ਦੀ ਕੀਰਤੀ ਅਤੇ ਪਿਆਰ ਜਾਗ ਪਿਆ, ਅਰਥਾਤ ਖਿਆਲ ਫੌਰਨ ਅਨੁਭਵ ਵਿੱਚ ਬਦਲ ਗਿਆ, ਤਦ ਕਾਰਜ ਹੋ ਗਿਆ, ਨਾਮ ਪ੍ਰਾਣਾਂ ਵਿੱਚ ਵੱਸ ਜਾਏਗਾ। ਪਰ ਰਿਖੀ ਜੀ, ਐਸਾ ਹੁੰਦਾ ਨਹੀਂ। ਸਿਵਾ ਬਖਸ਼ੇ ਹੋਇਆਂ ਦੇ ਖਿਆਲ ਰੱਬ ਦੀ ਹੋਂਦ ਦਾ ਜਾਂ ਉਸ ਦੇ ਵਜੂਦ ਦਾ ਧਰੁਵਾ ਬੰਨ ਲਈਦਾ ਹੈ ਕਿ ਇਸ ਦਿਸਦੇ ਜਗਤ ਦਾ ਕਰਨਹਾਰ ਹੈ ਅਤੇ ਉਸ ਨੂੰ ਮਿਲਣਾ ਸਾਡਾ ਜੀਵਨ ਦਾ ਪ੍ਰਯੋਜਨ ਹੈ। ਪਰ ਫੇਰ ਭੁੱਲ ਜਾਈਦਾ ਹੈ, ਅਰਥਾਤ ਸਾਡਾ ਧਿਆਨ ਮਾਇਆ ਤੋਂ ਉੱਠ ਕੇ ਇੱਕਦਮ ਨਾਮੀ ਪਰ ਨਹੀਂ ਜਾ ਸਕਦਾ। ਸਮਝ ਜਾਵੇ, ਧਿਆਨ ਜਿੱਥੇ ਹੈ ਉੱਥੇ ਹੀ ਹੈ। ਇਹ ਦ੍ਰਿਸ਼ਟਮਾਨ ਤੋਂ ਉੱਠ ਕੇ ਦ੍ਰਿਸ਼ਟਾ ਪਰ ਨਿਰੰਤਰ ਟਿਕ ਨਹੀਂ ਜਾਂਦਾ। ਇਸ ਗੱਲ ਲਈ ਕਿ ਧਿਆਨ ਭੁੱਲ ਜਾਵੇ, ਥਾਂ ਤੋਂ ਉੱਠੇ, ਸਾਨੂੰ ਕੋਈ ਤਰੱਦਦ ਕਰਨਾ ਪੈਂਦਾ ਹੈ। ਉਹ ਤਰੱਦਦ ਸਾਡੇ ਸਰੀਰਧਾਰੀ ਹੋਣ ਕਰਕੇ ਸਰੀਰਕ ਲੋੜੀਦਾ ਹੈ। ਫੇਰ ਸਮਝ ਲੈਣਾ ਕਿ ਦਿਲ ਦਾ ਇੱਕ ਤਰੱਦਦ ਤਾਂ ਪਹਿਲਾਂ ਅਸਾਂ ਕਰ ਲਿਆ ਹੈ, ਰੱਬ ਹੈ। ਅਸਾਂ ਸਮਝ ਲਿਆ ਹੈ ਕਿ ਉਸ ਨੂੰ ਮਿਲਣਾ ਅਸਾਂ ਪ੍ਰਯੋਜਨ ਬਣਾ ਲਿਆ ਹੈ ਅਤੇ ਮਾਇਆ ਤੋਂ ਧਿਆਨ ਉੱਚਾ ਕਰਕੇ ਉਸ ਉੱਤੇ ਲਾਉਣਾ ਹੈ। ਇਹ ਪ੍ਰਯੋਜਨ ਵੀ ਅਸੀਂ ਵਿਚਾਰ ਲਿਆ ਹੈ, ਪਰ ਧਿਆਨ ਸਾਡੇ ਆਖੇ ਨਹੀਂ ਲੱਗਦਾ। ਇਸ ਧਿਆਨ ਨੂੰ ਮੋੜਨ ਦਾ ਤਰੱਦਦ ਕਰਨਾ ਹੈ। ਤਦ ਵਿਚਾਰ ਸਾਨੂੰ ਇੱਕ ਹੋਰ ਗੱਲ ਦੱਸਦੀ ਹੈ ਕਿ ਮਨ ਦਾ ਅਸਰ ਸਰੀਰ 'ਤੇ ਪੈਂਦਾ ਹੈ ਅਤੇ ਸਰੀਰ ਦਾ ਅਸਰ ਮਨ 'ਤੇ ਪੈਂਦਾ ਹੈ। ਜੋ ਕੰਮ ਸਰੀਰ ਕਰੇ ਮਨ ਉਸੇ ਦਾ ਅਕਸ ਲੈ ਲੈਂਦਾ ਹੈ। ਜੇ ਹੱਥਾਂ ਨਾਲ ਸਾਰਾ ਦਿਨ ਕਚਾਲੂ ਪੁੱਟੋ ਤਾਂ ਰਾਤ ਸੁਪਨੇ ਮਨ ਨੂੰ ਕਚਾਲੂ ਪੁੱਟਣ ਦੇ ਆਉਂਦੇ ਹਨ। ਜੇ ਮਨ ਉਦਾਸ ਹੋ ਜਾਏ ਤਾਂ ਸਰੀਰ ਢਿੱਲਾ ਅਤੇ ਕਮਜ਼ੋਰ ਹੋ ਜਾਂਦਾ ਹੈ। ਇਹ ਗੱਲ ਸਮਝ ਕੇ ਅਸੀਂ ਉਸ ਰੂਪ ਰੇਖਾ ਤੋਂ ਪਰੇ ਰਹਿਣ ਵਾਲੇ ਪਰ ਸਾਡੇ ਅੰਗ ਸੰਗ ਰਹਿਣ ਵਾਲੇ ਨਾਮੀ ਦਾ ਇੱਕ ਅੱਖਰਾਂ ਵਾਲਾ ਨਾਮ ਲੱਭਦੇ ਹਾਂ ਅਤੇ ਉਸ ਅੱਖਰਾਂ ਵਾਲੇ ਨਾਮ ਨੂੰ ਜੀਭ 'ਤੇ ਰੱਖ ਦਿੰਦੇ ਹਾਂ ਅਤੇ ਜੀਭ ਨਾਲ ਜਪਦੇ ਹਾਂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਜਦ ਜੀਭ ਇਹ ਕੰਮ ਕਰਦੀ ਹੈ ਤਦ ਧਿਆਨ ਜੋ ਮਾਇਆ ਵਿੱਚ ਹੈ ਮੋੜਾ ਖਾਂਦਾ ਹੈ ਅਤੇ ਵਾਹਿਗੁਰੂ, ਵਾਹਿਗੁਰੂ ਇਹਨਾਂ ਅੱਖਰਾਂ ਵੱਲ ਆਉਂਦਾ ਹੈ। ਅੱਗੇ ਅਸਾਂ ਆਪਣੇ ਅੰਦਰ ਵਾਹਿਗੁਰੂ ਦੇ ਵਜੂਦ, ਉਸ ਦੀ ਹੈ ਜਾਂ ਹੋਂਦ ਦਾ ਖਿਆਲ ਕਾਇਮ ਕਰ ਲਿਆ ਹੋਇਆ ਹੈ। ਉਸ ਦੇ ਸਰੂਪ, ਗੁਣਾਂ, ਸਿਫਤ, ਸਲਾਹਾਂ ਦਾ ਕੋਈ ਰੂਪ ਬਣ ਲਿਆ ਹੋਇਆ ਹੈ। ਉਸ ਵਿੱਚ ਲਿਵਲੀਨ ਹੋਣਾ ਪ੍ਰਯੋਜਨ ਬਣਾ ਲਿਆ ਹੋਇਆ ਹੈ, ਜੋ ਸਾਡਾ ਧਿਆਨ ਝੱਟ ਮਾਇਆ ਤੋਂ ਉੱਠ ਕੇ ਮਾਨਸਿਕ ਮੰਡਲ ਵਿੱਚ ਚਲਿਆ ਜਾਂਦਾ ਹੈ। ਲਗਾਤਾਰ ਨਾਮ ਇਸੇ ਕਰਕੇ ਜਪੀਦਾ ਹੈ ਕਿ ਸਰੀਰਕ ਠੋਕਰ ਦਾ ਅਕਸ ਮਾਨਸਿਕ ਮੰਡਲ 'ਤੇ ਪੈ ਕੇ ਮਾਨਸਿਕ ਮੰਡਲ ਈਸ਼ਵਰ ਧਿਆਨੀ ਹੋ ਜਾਵੇ। ਇਸ ਤਰ੍ਹਾਂ ਫਿਰ ਨਾਮ ਮਾਨਸਿਕ ਮੰਡਲ ਤੋਂ ਉੱਚਾ ਹੋ ਕੇ ਆਤਮ ਮੰਡਲ ਵਿੱਚ ਲੈ ਜਾਂਦਾ ਹੈ ਅਤੇ ਫਿਰ ਨਾਮੀ ਦੇ ਦੁਆਰੇ ਜਾ ਪਹੁੰਚੀਦਾ ਹੈ। ਸਮਝਣ ਸਮਝਾਉਣ ਮਾਤਰ ਲਈ ਇਉਂ ਕਹੀਦਾ ਹੈ, ਜੀ ਕੂੰ ਕਿਹਾ ਹੈ ਬ੍ਰਾਹਮਣ ਬਹੁਤ ਠੀਕ ਹੈ। ਗੁਰੂ ਜੀ।